ਮੈਂ ਕਿਵੇਂ ਪ੍ਰਾਰਥਨਾ ਕਰਾਂ? ਮੈਂ ਪਰਮੇਸ਼ਵਰ ਨਾਲ ਕਿਵੇਂ ਗੱਲਬਾਤ ਕਰਾਂ? ਪ੍ਰਾਰਥਨਾ ਪਰਮੇਸ਼ਵਰ ਨਾਲ ਗੱਲਬਾਤ ਕਰਨਾ ਹੈ। ਬਾਈਬਲ ਰਾਹੀਂ ਪਰਮੇਸ਼ਵਰ ਸਾਡੇ ਨਾਲ ਗੱਲ ਕਰ ਰਿਹਾ ਹੈ। ਆਓ ਜਾਣੀਏ ਕਿ ਬਾਈਬਲ ਸਾਨੂੰ ਪ੍ਰਾਰਥਨਾ ਬਾਰੇ ਕੀ ਸਿਖਾਉਂਦੀ ਹੈ। ਤਾਂ ਇਉਂ ਹੋਇਆ ਕਿ ਉਹ ਯਸੂ ਕਿਸੇ ਥਾਂ ਪ੍ਰਾਰਥਨਾ ਕਰਦਾ ਸੀ, ਅਰਜ਼ਾ ਕਰ ਹਟਿਆ ਤਾਂ ਉਹਦੇ ਚੇਲਿਆਂ ਵਿੱਚੋਂ ਇੱਕ ਨੇ ਉਹਨੂੰ ਆਖਿਆ, ਪ੍ਰਭੂ ਜੀ ਸਾਨੂੰ ਪ੍ਰਾਰਥਨਾ ਕਰਨੀ ਸਿਖਾਲ। ਲੂਕਾ 11:1 ਉਹੀ ਪ੍ਰਾਰਥਨਾ ਕਰੋ। ਪ੍ਰਾਰਥਨਾ ਬਾਰੇ ਬਾਈਬਲ ਦੀ ਸਿੱਖਿਆ ਵਿੱਚ ਉਸਤਤ, ਧੰਨਵਾਦ, ਇਕਰਾਰ ਅਤੇ ਬੇਨਤੀਆਂ ਕਰਨਾ ਸ਼ਾਮਿਲ ਹੈ। ਉਸਤਤ ਪਰਮੇਸ਼ਵਰ ਨੂੰ ਉੱਚਾ ਕਰਦੀ ਹੈ, ਆਦਰ ਦਿੰਦੀ ਹੈ ਅਤੇ ਮਹਿਮਾ ਦਿੰਦੀ ਹੈ। ਜ਼ਬੂਰ 34:1-3 ਹਰ ਵੇਲੇ ਯਹੋਵਾ ਨੂੰ ਮੁਬਾਰਕ ਆਖੋ। ਇਬਰਾਨੀਆਂ 13:15 ਧੰਨਵਾਦ ਦਾ ਕਾਰਨ ਪਰਮੇਸ਼ਵਰ ਦੇ ਕੀਤੇ ਕੰਮ ਹਨ। ਯਹੋਵਾ ਦਾ ਧੰਨਵਾਦ ਕਰਨਾ ਭਲਾ ਹੈ। ਜ਼ਬੂਰ 92:1 ਇਕਰਾਰ ਦਾ ਕਾਰਨ ਸਾਡੇ ਪਾਪ ਹਨ। ਜੇ ਅਸੀਂ ਆਪਣਿਆਂ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫ਼ਾਦਾਰ ਅਤੇ ਧਰਮੀ ਹੈ ਭਈ ਸਾਡੇ ਪਾਪਾਂ ਨੂੰ ਮਾਫ਼ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰੇ। 1 ਯੂਹੰਨਾ 1:9 ਆਪਣੀਆਂ ਬੇਨਤੀਆਂ ਪਰਮੇਸ਼ੁਰ ਅੱਗੇ ਰੱਖੋ ਕਿਉਂਕਿ ਉਹ ਤੁਹਾਨੂੰ ਉਸ ਕੋਲੋਂ ਮੰਗਣ ਦਾ ਸੱਦਾ ਦਿੰਦਾ ਹੈ। ਤੁਹਾਡੀਆਂ ਅਰਦਾਸਾਂ, ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ। ਫਿਲਪੀਆਂ 4:6 ਤੁਹਾਡੀਆਂ ਆਤਮਿਕ ਅਤੇ ਸਰੀਰਕ ਜ਼ਰੂਰਤਾਂ ਪੂਰੀਆਂ ਕਰਨ ਲਈ ਪਰਮੇਸ਼ੁਰ ਅੱਗੇ ਕੀਤੀਆਂ ਜਾਣ ਵਾਲੀਆਂ ਬੇਨਤੀਆਂ ਮੱਤੀ 6:9-13 ਵਿੱਚ ਪ੍ਰਭੂ ਦੀ ਪ੍ਰਾਰਥਨਾ ਵਿੱਚ ਸ਼ਾਮਿਲ ਹਨ। ਪ੍ਰਾਰਥਨਾ ਤੁਹਾਡਾ ਵਿਸ਼ੇਸ਼ ਅਧਿਕਾਰ ਹੈ ਅਤੇ ਜਿਉਂਦੇ ਪਰਮੇਸ਼ੁਰ ਨਾਲ ਗੱਲ ਕਰਨ ਦਾ ਮੌਕਾ ਹੈ। ਯਹੋਵਾ ਦੀਆਂ ਅੱਖੀਆਂ ਧਰਮੀਆਂ ਉੱਤੇ ਅਤੇ ਉਹਦੇ ਕੰਨ ਉਹਨਾਂ ਦੀ ਦੁਹਾਈ ਵੱਲ ਹਨ। ਜ਼ਬੂਰ 34:15 ਹਰੇਕ ਸੰਤ ਤੇਰੇ ਅੱਗੇ ਪ੍ਰਾਰਥਨਾ ਕਰੇ। ਜ਼ਬੂਰ 32:6 ਮੈਨੂੰ ਕਿੱਥੇ ਪ੍ਰਾਰਥਨਾ ਕਰਨੀ ਚਾਹੀਦੀ ਹੈ? ਭਵਨਾਂ ਅਤੇ ਸਭਾਵਾਂ ਵਿੱਚ ਪ੍ਰਾਰਥਨਾ ਕਰਨਾ ਚੰਗਾ ਹੈ, ਪਰ ਯਸੂ ਨੇ ਕਿਹਾ, ਪਰਮੇਸ਼ੁਰ ਆਤਮਾ ਹੈ ਅਤੇ ਜੋ ਉਹਦੀ ਭਗਤੀ ਕਰਦੇ ਹਨ ਉਹਨਾਂ ਨੂੰ ਚਾਹੀਦਾ ਹੈ ਭਈ ਉਹ ਆਤਮਾ ਅਤੇ ਸੱਚਾਈ ਨਾਲ ਭਗਤੀ ਕਰਨ। ਯਹੂਨਾ 4:24 ਪ੍ਰਭਾਵਸ਼ਾਲੀ ਪ੍ਰਾਰਥਨਾ ਤੁਹਾਡੇ ਸਥਾਨ 'ਤੇ ਨਿਰਭਰ ਨਹੀਂ ਕਰਦੀ। ਯਸੂ ਨੇ ਕਿਹਾ, ਅਤੇ ਜਾਂ ਤੁਸੀਂ ਪ੍ਰਾਰਥਨਾ ਕਰੋ ਤਾਂ ਕਪਟੀਆਂ ਵਾਂਗੂ ਨਾ ਹੋ, ਕਿਉਂ ਜੋ ਉਹ ਸਮਾਜਾਂ ਅਤੇ ਚੌਂਕਾਂ ਦੇ ਖੂੰਜਿਆਂ ਵਿੱਚ ਖੜ੍ਹੇ ਹੋ ਕੇ ਪ੍ਰਾਰਥਨਾ ਕਰਨੀ ਪਸੰਦ ਕਰਦੇ ਹਨ ਜੋ ਮਨੁੱਖ ਉਹਨਾਂ ਨੂੰ ਵੇਖਣ। ਮੈਂ ਤੁਹਾਨੂੰ ਸੱਤ ਆਖਦਾ ਹਾਂ ਜੋ ਆਪਣਾ ਫਲ ਪਾ ਚੁੱਕੇ, ਪਰ ਜਾਂ ਤੂੰ ਪ੍ਰਾਰਥਨਾ ਕਰੇ ਤਾਂ ਆਪਣੀ ਕੋਠੜੀ ਵਿੱਚ ਵੜ ਅਤੇ ਆਪਣਾ ਬੂਹਾ ਭੇੜ ਕੇ ਆਪਣੇ ਪਿਤਾ ਤੋਂ ਜਿਹੜਾ ਗੁਪਤ ਹੈ ਪ੍ਰਾਰਥਨਾ ਕਰ, ਅਤੇ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ ਤੈਨੂੰ ਫਲ ਦੇਵੇਗਾ। ਮੱਤੀ 6:5-6 ਪ੍ਰਭਾਵਸ਼ਾਲੀ ਪ੍ਰਾਰਥਨਾ ਇਸ ਗੱਲ 'ਤੇ ਨਿਰਭਰ ਨਹੀਂ ਕਰਦੀ ਕਿ ਤੁਸੀਂ ਕਿੱਥੇ ਪ੍ਰਾਰਥਨਾ ਕਰਦੇ ਹੋ, ਇਹ ਤੁਹਾਡੇ ਦਿਲ ਦੀ ਹਾਲਾਤ 'ਤੇ ਨਿਰਭਰ ਕਰਦੀ ਹੈ। ਲੋਕਾਂ ਵਿੱਚ ਪ੍ਰਾਰਥਨਾ ਕਰੋ, ਗੁਪਤ ਵਿੱਚ ਪ੍ਰਾਰਥਨਾ ਕਰੋ। ਕੀ ਮੈਨੂੰ ਗੋਡੇ ਟੇਕ ਕੇ ਪ੍ਰਾਰਥਨਾ ਕਰਨੀ ਚਾਹੀਦੀ ਹੈ? ਯਸੂ, ਪੌਲੁਸ ਅਤੇ ਦਾਨੀਅਲ ਨੇ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ। ਲੂਕਾ 22:41 ਰਸੂਲਾਂ ਦੇ ਕਰਤੱਵ 20:36 ਅਤੇ ਦਾਨੀਅਲ 6:10 ਗੋਡੇ ਟੇਕ ਕੇ ਪ੍ਰਾਰਥਨਾ ਕਰੋ। ਪਰ ਬਾਈਬਲ ਵਿੱਚ ਹੋਰ ਲੋਕਾਂ ਨੇ ਖੜ੍ਹੇ ਹੋ ਕੇ ਅਸਮਾਨ ਦੀ ਵੱਲ ਵੇਖਦੇ ਹੋਏ, ਹੱਥ ਪਸਾਰ ਕੇ ਜਾਂ ਹੱਥ ਫੈਲਾਉਂਦੇ ਹੋਏ, ਜ਼ਮੀਨ ਉੱਤੇ ਝੁੱਕ ਕੇ ਅਤੇ ਕੰਧ ਵੱਲ ਮੂੰਹ ਕਰਕੇ ਪ੍ਰਾਰਥਨਾ ਕੀਤੀ। ਪ੍ਰਾਰਥਨਾ ਵਿੱਚ ਸਰੀਰ ਦੀ ਮੁਦਰਾ ਸਿਰਫ ਇਸ ਲਈ ਅਰਥਪੂਰਨ ਹੈ ਕਿਉਂਕਿ ਇਹ ਤੁਹਾਡੇ ਦਿਲ ਦੀ ਹਾਲਾਤ ਨੂੰ ਦਰਸਾਉਂਦੀ ਹੈ। ਮੈਨੂੰ ਕਿਵੇਂ ਪ੍ਰਾਰਥਨਾ ਕਰਨੀ ਚਾਹੀਦੀ ਹੈ? ਪ੍ਰਾਰਥਨਾ ਦਾ ਕਿਵੇਂ ਤਰੀਕਾ ਓਨਾ ਹੀ ਮਹੱਤਵਪੂਰਨ ਹੈ ਜਾਂ ਉਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੈ ਜਿੰਨਾ ਕਿ ਪ੍ਰਾਰਥਨਾ ਦਾ ਕੀ ਵਿਸ਼ਾ? ਬਾਈਬਲ ਦੇ ਅਨੁਸਾਰ ਪ੍ਰਾਰਥਨਾ ਪਰਮੇਸ਼ੁਰ ਦੇ ਸਾਹਮਣੇ ਆਪਣੀਆਂ ਦਿਲ ਦੀਆਂ ਭਾਵਨਾਵਾਂ ਨੂੰ ਖੁੱਲ੍ਹ ਕੇ ਅਤੇ ਸੱਚੇ ਦਿਲ ਨਾਲ ਵਿਅਕਤ ਕਰਨਾ ਹੈ। ਪ੍ਰਾਰਥਨਾ ਕਰਨ ਜਾਂ ਕਹਿਣ ਲਈ ਸ਼ਬਦਾਂ ਜਾਂ ਵਾਕਾਂ ਦੇ ਕੋਈ ਖਾਸ ਸੁਮੇਲ ਨਹੀਂ ਹਨ ਜੋ ਪਰਮੇਸ਼ੁਰ ਨੂੰ ਤੁਹਾਨੂੰ ਉਹ ਦੇਣ ਲਈ ਮਜਬੂਰ ਕਰਦੇ ਹਨ ਜੋ ਤੁਸੀਂ ਪਰਮੇਸ਼ੁਰ ਤੋਂ ਮੰਗਦੇ ਹੋ। ਬਾਈਬਲ ਦੀਆਂ ਹਦਾਇਤਾਂ ਅਤੇ ਉਦਾਹਰਨਾਂ ਵਿੱਚ ਇਸ ਤਰ੍ਹਾਂ ਪ੍ਰਾਰਥਨਾ ਕਰਨਾ ਸ਼ਾਮਿਲ ਹੈ, ਧੰਨਵਾਦੀ ਦਿਲ ਨਾਲ। 1 ਥੈਸਲੋਨੀਕੀਆਂ 5:18 ਦਿਲੋਂ ਰਟੀ ਰਟਾਈ ਨਹੀਂ। ਯਸ਼ਾਇਆ 29:13 ਵਿਅਰਥ ਦੁਹਰਾਏ ਬਿਨਾਂ। ਮੱਤੀ 6:7 ਖੁੱਲ੍ਹ ਕੇ ਸਿੱਧੀ ਅਤੇ ਸੱਚੇ ਮਨ ਨਾਲ। ਯਸ਼ਾਇਆ 37:14-17 ਭਗਤੀ ਅਤੇ ਦ੍ਰਿੜਤਾ ਨਾਲ। ਕੁਲਸੀਆਂ 4:2 ਲੂਕਾ 11:5-10 18:1-8 ਲਗਾਤਾਰ ਨਿਤ। 1 ਥੈਸਲੋਨੀਕੀਆਂ 5:17 ਵੱਡੇ ਯਤਨ ਨਾਲ। ਰੋਮੀਆਂ 15:30 ਦੂਜੇ ਵਿਸ਼ਵਾਸੀਆਂ ਨਾਲ ਮਿਲ ਕੇ। ਮੱਤੀ 18 ਉਸਦੀ 19 ਤੋਂ 20, ਪਹਿਲਾ ਤਿਮੋਥੀਅਸ 2 ਦੀ 8, ਨੇਚਾ ਨਾਲ ਯਾਕੂਬ 1 ਦੀ 6 ਤੋਂ 7, ਇਬਰਾਨੀਆਂ 11 ਦੀ 6, ਪਰਮੇਸ਼ਵਰ ਦੀ ਇੱਛਾ ਅਨੁਸਾਰ ਯਹੂਨਾ 15 ਦੀ 7, ਪਹਿਲਾ ਯਹੂਨਾ 5 ਅਧਿਆਇ 14 ਤੋਂ 15, ਪਰਮੇਸ਼ਵਰ ਦੇ ਨੁਮਾਇੰਦੇ ਵਜੋਂ ਪਰਮੇਸ਼ਵਰ ਦੀ ਇੱਛਾ ਅਨੁਸਾਰ ਯੱਸੂ ਦੇ ਨਾਮ ਵਿੱਚ ਯਹੂਨਾ 14 ਦੀ 13, 15 ਦੀ 16, ਮੈਨੂੰ ਕਿਸ ਚੀਜ਼ ਦੇ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ? ਪ੍ਰਭੂ ਦੀ ਪ੍ਰਾਰਥਨਾ ਵਿੱਚ ਯੱਸੂ ਨੇ ਆਪਣੇ ਚੇਲਿਆਂ ਨੂੰ ਉਹਨਾਂ ਦੀਆਂ ਰੋਜ਼ ਦੀਆਂ ਸਰੀਰਕ ਅਤੇ ਆਤਮਿਕ ਜ਼ਰੂਰਤਾਂ ਲਈ ਪ੍ਰਾਰਥਨਾ ਕਰਨੀ ਸਿਖਾਈ। ਯੋਨਾ 17 ਵਿੱਚ ਆਪਣੀ ਪ੍ਰਾਰਥਨਾ ਵਿੱਚ ਯੱਸੂ ਨੇ ਆਪਣੇ ਲਈ, ਆਪਣੇ ਚੇਲਿਆਂ ਲਈ ਅਤੇ ਜਗਤ ਲਈ ਪ੍ਰਾਰਥਨਾ ਕੀਤੀ। ਯੱਸੂ ਨੇ ਵਾਅਦਾ ਕੀਤਾ ਕਿ ਉਸਦੀ ਇੱਛਾ ਦੇ ਅਨੁਸਾਰ ਉਸਦੇ ਨਾਮ ਵਿੱਚ ਪਿਤਾ ਅੱਗੇ ਕੀਤੀ ਗਈ ਵਫ਼ਾਦਾਰ ਪ੍ਰਾਰਥਨਾ ਦਾ ਉੱਤਰ ਜ਼ਰੂਰ ਮਿਲੇਗਾ। ਯੋਨਾ 15 ਦੀ 7, 16, 16 ਦੀ 23, ਪਹਿਲਾ ਯੋਨਾ 5 ਅਧਿਆਇ ਉਸਦੀ 14 ਤੋਂ 15। ਤੁਹਾਨੂੰ ਕਿਸ ਚੀਜ਼ ਦੇ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ? ਇਸ ਬਾਰੇ ਬਾਈਬਲ ਦੀਆਂ ਹੋਰ ਹਦਾਇਤਾਂ ਅਤੇ ਉਦਾਹਰਨਾਂ ਵਿੱਚ ਇਹ ਸ਼ਾਮਿਲ ਹਨ। ਬੁੱਧ ਲਈ ਯਾਕੂਬ 1 ਦੀ 5, ਦੂਸਰਾ ਇਤਿਹਾਸ 1 ਦੀ 7 ਤੋਂ 12, ਆਤਮਿਕ ਖੁਸ਼ਹਾਲੀ ਲਈ ਕੁਲਸੀਆਂ 1 ਦੀ 9 ਤੋਂ 12, ਉਹਨਾਂ ਲਈ ਜਿਹੜੇ ਤੁਹਾਡੇ ਨਾਲ ਬੁਰਾ ਵਿਹਾਰ ਕਰਦੇ ਹਨ, ਲੂਕਾ 6 ਦੀ 28, ਚੰਗਿਆਈ ਸੰਭਵ ਹੈ, ਯਾਕੂਬ 5 ਉਸਦੀ 14 ਤੋਂ 15, ਪਰ ਸਾਰਿਆਂ ਲਈ ਨਹੀਂ, ਦੂਸਰਾ ਕੁਰੰਥੀਆਂ 12 ਦੀ 7 ਤੋਂ 9, ਇੱਕ ਦੂਜੇ ਲਈ ਅਫਸੀਆਂ 6 ਦੀ 18, ਯਾਕੂਬ 5 ਦੀ 16, ਤੁਹਾਡੀ ਸਰਕਾਰ ਲਈ ਪਹਿਲਾ ਤਿਮੋਥੀਅਸ 2 ਦੀ 1 ਤੋਂ 2, ਤੁਹਾਡੀ ਰੋਟੀ ਲਈ ਮੱਤੀ 6 ਦੀ 11, ਮਰਕੁਸ 6 ਦੀ 41, 8 ਅਧਿਆਇ 6 ਤੋਂ 7, ਉਹਨਾਂ ਲਈ ਜਿਨ੍ਹਾਂ ਨੂੰ ਮਸੀਹ ਦੀ ਲੋੜ ਹੈ, ਰੋਮੀਆਂ 10 ਦੀ 1, ਖੁਸ਼ਖਬਰੀ ਦਾ ਪ੍ਰਚਾਰ ਕਰਨ ਵਾਸਤੇ ਵਾਢਿਆਂ ਲਈ ਮੱਤੀ 9 ਦੀ 37 ਤੋਂ 38, ਖੁਸ਼ਖਬਰੀ ਵਾਸਤੇ ਦਰਵਾਜ਼ੇ ਖੁੱਲ੍ਹਣ ਦੇ ਲਈ ਕੁਲਸੀਆਂ 4 ਦੀ 3 ਤੋਂ 4। ਪਰਮੇਸ਼ਵਰ ਤੁਹਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ ਅਤੇ ਉਹਨਾਂ ਪ੍ਰਾਰਥਨਾਵਾਂ ਦਾ ਉੱਤਰ ਦਿੰਦਾ ਹੈ। ਪ੍ਰਾਰਥਨਾ ਲਈ ਪਰਮੇਸ਼ਵਰ ਦੀਆਂ ਸ਼ਰਤਾਂ ਨੂੰ ਪੂਰਾ ਕਰੋ ਅਤੇ ਉਹ ਤੁਹਾਨੂੰ ਉੱਤਰ ਦੇਵੇਗਾ। ਪਰਮੇਸ਼ਵਰ ਦਾ ਉੱਤਰ ਹਾਂ, ਇੱਕ ਦੇਰੀ ਨਾਲ ਮਿਲਣ ਵਾਲੀ ਹਾਂ ਜਾਂ ਇੱਕ ਨਾ ਹੋ ਸਕਦਾ ਹੈ। ਪਰਮੇਸ਼ਵਰ ਤੁਹਾਨੂੰ ਤੁਹਾਡੇ ਮੰਗਣ ਜਾਂ ਸੋਚਣ ਨਾਲੋਂ ਵੱਧ ਦੇ ਸਕਦਾ ਹੈ। ਅਫਸੀਆਂ 3 ਦੀ 20, ਪਰਮੇਸ਼ਵਰ ਦੀ ਦੇਰੀ ਵਾਲੀ ਹਾਂ ਤੁਹਾਨੂੰ ਤਿਆਰ ਕਰਨ ਜਾਂ ਦੂਜਿਆਂ ਨੂੰ ਪਰਮੇਸ਼ਵਰ ਦੇ ਉੱਤਰ ਲਈ ਤਿਆਰ ਕਰਨ ਲਈ ਹੋ ਸਕਦੀ ਹੈ, ਜਾਂ ਪਰਮੇਸ਼ਵਰ ਦਾ ਉੱਤਰ ਇੱਕ ਅੰਤਿਮ ਨਾ ਹੋ ਸਕਦਾ ਹੈ। ਪਰਮੇਸ਼ਵਰ ਉੱਤੇ ਨੇਚਾ ਰੱਖਦੇ ਹੋਏ ਅਤੇ ਉਸਦੇ ਉੱਤਰਾਂ 'ਤੇ ਪੂਰਾ ਭਰੋਸਾ ਰੱਖਦੇ ਹੋਏ ਪ੍ਰਾਰਥਨਾ ਕਰੋ। ਤੁਹਾਡੀ ਨੀਅਤ ਮਾਇਨੇ ਰੱਖਦੀ ਹੈ। ਤੁਸੀਂ ਮੰਗਦੇ ਹੋ ਪਰ ਲੱਭਦਾ ਨਹੀਂ, ਕਿਉਂ ਜੋ ਬਦਨੀਤੀ ਨਾਲ ਮੰਗਦੇ ਹੋ, ਭਈ ਆਪਣਿਆਂ ਭੋਗ ਬਿਲਾਸਾਂ ਵਿੱਚ ਉਡਾ ਦਿਓ, ਯਾਕੂਬ 4 ਦੀ 3। ਪਤੀਓ, ਆਪਣੀ ਪਤਨੀ ਨਾਲ ਚੰਗਾ ਵਿਹਾਰ ਕਰੋ। ਬਾਈਬਲ ਸਿਖਾਉਂਦੀ ਹੈ ਕਿ ਇੱਕ ਪਤੀ ਨੇ ਆਪਣੀ ਪਤਨੀ ਨੂੰ ਉਸੇ ਤਰ੍ਹਾਂ ਪਿਆਰ ਕਰਨਾ ਹੈ ਜਿਵੇਂ ਮਸੀਹ ਕਲੀਸੀਆ ਨੂੰ ਪਿਆਰ ਕਰਦਾ ਹੈ। ਉਸਦੀ ਕਦਰ ਕਰਨੀ ਹੈ, ਉਸਨੂੰ ਸਮਝਣਾ ਹੈ ਅਤੇ ਜੀਵਨ ਦੀ ਬਖਸ਼ਿਸ਼ ਦੇ ਸਾਂਝੇ ਅਧਿਕਾਰੀ ਵਜੋਂ ਉਸਦਾ ਆਦਰ ਕਰਨਾ ਹੈ, ਤਾਂ ਜੋ ਤੁਹਾਡੀਆਂ ਪ੍ਰਾਰਥਨਾਵਾਂ ਰੁਕ ਨਾ ਜਾਣ। ਪਹਿਲਾ ਪਤਰਸ 3 ਦੀ 7। ਦੂਜਿਆਂ ਨੂੰ ਮਾਫ਼ ਕਰੋ। ਮਾਫ਼ ਨਾ ਕਰਨਾ ਤੁਹਾਡੀਆਂ ਪ੍ਰਾਰਥਨਾਵਾਂ ਵਿੱਚ ਰੁਕਾਵਟ ਪਾਉਂਦਾ ਹੈ। ਦੂਜਿਆਂ ਨੂੰ ਮਾਫ਼ ਕਰਨਾ ਇਹ ਦਰਸਾਉਂਦਾ ਹੈ ਕਿ ਤੁਹਾਨੂੰ ਪਰਮੇਸ਼ਵਰ ਤੋਂ ਕਿਸ ਤਰ੍ਹਾਂ ਦੀ ਮਾਫ਼ੀ ਦੀ ਉਮੀਦ ਕਰਨੀ ਚਾਹੀਦੀ ਹੈ। ਮਰਕੁਸ 11 ਦੀ 25, ਮੱਤੀ 5 ਦੀ 23 ਤੋਂ 24, 6 ਅਧਿਆਇ 12 ਤੋਂ 15, ਧਰਮੀ ਬਣੋ। ਪਰਮੇਸ਼ਵਰ ਦੇ ਸਨਮੁੱਖ ਆਤਮਿਕ ਤੌਰ 'ਤੇ ਸ਼ੁੱਧ ਰਹੋ ਅਤੇ ਫਿਰ ਤੁਹਾਡੀਆਂ ਪ੍ਰਾਰਥਨਾਵਾਂ ਬਹੁਤ ਕੁਝ ਪੂਰਾ ਕਰ ਸਕਦੀਆਂ ਹਨ। ਸਚਿਆਰਾਂ ਦੀ ਪ੍ਰਾਰਥਨਾ ਤੋਂ ਉਹ ਪ੍ਰਸੰਨ ਹੁੰਦਾ ਹੈ, ਕਹਾਵਤਾਂ 15 ਦੀ 8, ਪਰ ਜੇਕਰ ਕੋਈ ਪਰਮੇਸ਼ਵਰ ਦੀ ਬਵਿਸਥਾ ਤੋਂ ਮੂੰਹ ਫਿਰ ਲੈਂਦਾ ਹੈ, ਉਹਦੀ ਪ੍ਰਾਰਥਨਾ ਵੀ ਘਿਨਾਉਣੀ ਹੁੰਦੀ ਹੈ। ਕਹਾਵਤਾਂ 28 ਦੀ 9, ਪਰਮੇਸ਼ਵਰ ਤੁਹਾਡੀ ਰੱਖਿਆ ਕਰਦਾ ਹੈ, ਤੁਹਾਨੂੰ ਤਿਆਰ ਕਰਦਾ ਹੈ ਅਤੇ ਸੰਪੂਰਨ ਕਰਦਾ ਹੈ। ਇਨਕਾਰ ਅਤੇ ਦੇਰੀਆਂ ਤੁਹਾਡੇ ਭਲੇ ਲਈ ਹੋ ਸਕਦੀਆਂ ਹਨ। ਪਰਮੇਸ਼ਵਰ ਤੁਹਾਡੀ ਉਦੋਂ ਵੀ ਰੱਖਿਆ ਕਰਦਾ ਹੈ ਜਦੋਂ ਤੁਸੀਂ ਇਹ ਵੀ ਨਹੀਂ ਜਾਣਦੇ ਹੁੰਦੇ ਕਿ ਜੋ ਤੁਸੀਂ ਮੰਗ ਰਹੇ ਹੋ ਉਹ ਤੁਹਾਨੂੰ ਨੁਕਸਾਨ ਪਹੁੰਚਾਵੇਗਾ। ਪਰਮੇਸ਼ਵਰ ਤੁਹਾਨੂੰ ਤੁਹਾਡੇ ਨਾਲੋਂ ਵੀ ਬਿਹਤਰ ਜਾਣਦਾ ਹੈ। ਕਈ ਵਾਰ ਪਰਮੇਸ਼ਵਰ ਇਸ ਲਈ ਨਾ ਕਹਿੰਦਾ ਹੈ ਕਿਉਂਕਿ ਉਹ ਤੁਹਾਡਾ ਭਵਿੱਖ ਜਾਣਦਾ ਹੈ ਅਤੇ ਇਹ ਵੀ ਜਾਣਦਾ ਹੈ ਕਿ ਤੁਹਾਡੇ ਲਈ ਸਭ ਤੋਂ ਉੱਤਮ ਕੀ ਹੈ। ਕਈ ਵਾਰ ਪਰਮੇਸ਼ਵਰ ਦੁਆਰਾ ਕੀਤੀ ਗਈ ਦੇਰੀ ਤੁਹਾਨੂੰ ਪਰਮੇਸ਼ਵਰ ਦੇ ਉੱਤਰ ਲਈ ਤਿਆਰ ਹੋਣ ਦਾ ਸਮਾਂ ਦੇਣ ਲਈ ਹੁੰਦੀ ਹੈ। ਕਈ ਵਾਰ ਪਰਮੇਸ਼ਵਰ ਦੇ ਇਨਕਾਰ ਅਤੇ ਦੇਰੀਆਂ ਤੁਹਾਡੀ ਨੇਚਾ ਨੂੰ ਮਜ਼ਬੂਤ ਕਰਨ ਲਈ ਹੁੰਦੀਆਂ ਹਨ। ਨੇਚਾ ਅਤੇ ਧੰਨਵਾਦ ਨਾਲ ਪਰਮੇਸ਼ੁਰ ਦੇ ਉਤਰਾਂ ਨੂੰ ਸਵੀਕਾਰ ਕਰੋ। ਪਰਮੇਸ਼ੁਰ ਜਾਣਦਾ ਹੈ ਕਿ ਉਹ ਕੀ ਕਰ ਰਿਹਾ ਹੈ। ਪਰਮੇਸ਼ੁਰ ਨਾਲ ਗੱਲ ਕਰੋ, ਪਰਮੇਸ਼ੁਰ ਸੁਣ ਰਿਹਾ ਹੈ। ਪ੍ਰਾਰਥਨਾ ਕਰੋ, ਹਰ ਹਾਲ ਵਿੱਚ ਧੰਨਵਾਦ ਕਰੋ, ਕਿਉਂ ਜੋ ਤੁਹਾਡੇ ਲਈ ਮਸੀਹ ਯਸੂ ਵਿੱਚ ਪਰਮੇਸ਼ੁਰ ਦੀ ਇਹੋ ਇੱਛਾ ਹੈ। ਪਹਿਲਾ ਥੈਸਲੋਨੀਕੀਆਂ 5:18। ਮੈਂ ਕਿਵੇਂ ਪ੍ਰਾਰਥਨਾ ਕਰਾਂ, ਕਾਪੀਰਾਈਟ 2026 ਜੌਨ ਡੀ ਮੌਰਿਸ ਥਰਡ ਦੁਆਰਾ ਐਕਟਸ 1:8 ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ। ਤੁਸੀਂ ਇਸ ਪੂਰੇ ਕਥਨ ਨੂੰ ਸ਼ਾਮਿਲ ਕਰਕੇ ਇਸ ਸਮੱਗਰੀ ਨੂੰ ਬਿਨਾਂ ਕੋਈ ਬਦਲਾਵ ਕੀਤੇ ਮੁਫਤ ਵਿੱਚ ਛਪਵਾ ਸਕਦੇ ਹੋ ਜਾਂ ਕਾਪੀ, ਪੋਸਟ, ਈਮੇਲ ਜਾਂ ਸੰਦੇਸ਼ ਦੇ ਰੂਪ ਵਿੱਚ ਭੇਜ ਸਕਦੇ ਹੋ। ਤੁਸੀਂ ਪਹਿਲੇ ਪੰਨੇ ਦੇ ਸਭ ਤੋਂ ਉੱਪਰ ਆਪਣੀ ਸੇਵਕਾਈ ਜਾਂ ਚਰਚ ਦਾ ਨਾਮ ਜਾਂ ਲੋਗੋ ਲਗਾ ਸਕਦੇ ਹੋ ਅਤੇ ਦੂਜੇ ਪੰਨੇ ਦੇ ਹੇਠਾਂ ਮੋਟੀ ਲਕੀਰ ਦੇ ਉੱਪਰ ਆਪਣੀ ਸੰਪਰਕ ਜਾਣਕਾਰੀ ਦੇ ਸਕਦੇ ਹੋ। ਪ੍ਰੇਅਰ 3:16 ਸਿਰਫ ਬਾਈਬਲ 'ਤੇ ਆਧਾਰਿਤ ਹੈ। ਇਸ ਦਾ ਉਦੇਸ਼ ਲੋਕਾਂ ਨੂੰ ਪ੍ਰਾਰਥਨਾ ਕਰਨ ਅਤੇ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਵਿੱਚ ਅੱਗੇ ਵਧਣ ਵਿੱਚ ਮਦਦ ਕਰਨਾ ਹੈ। ਤੁਸੀਂ ਜੇ ਸੰਭਵ ਹੋਵੇ ਤਾਂ ਪੰਜਾਬੀ ਵਿੱਚ ਐਕਟਸ 1:8 ਨੂੰ ਇਸ ਪਤੇ 'ਤੇ ਈਮੇਲ ਕਰ ਸਕਦੇ ਹੋ, hello@mail316.org। ਅਨੁਵਾਦ ਸੇਵਾਵਾਂ www.christianlingua.com ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸਨ। ਮੈਂ ਕਿਵੇਂ ਪ੍ਰਾਰਥਨਾ ਕਰਾਂ, www.sacrifice316.org 'ਤੇ 48 ਭਾਸ਼ਾਵਾਂ ਵਿੱਚ ਮੁਫਤ ਉਪਲਬਧ ਹੈ। ਅੰਗਰੇਜ਼ੀ ਸੰਸਕਰਣ ਵਿੱਚ ਦਿੱਤੇ ਗਏ ਹਵਾਲੇ ਦ ਲੋਕਮੈਨ ਫਾਊਂਡੇਸ਼ਨਸ ਨਿਊ ਅਮੈਰੀਕਨ ਸਟੈਂਡਰਡ ਬਾਈਬਲ 1995 ਵਿੱਚੋਂ ਹਨ। ਇਸ ਅਨੁਵਾਦ ਵਿੱਚ ਬਾਈਬਲ ਦੇ ਹਵਾਲੇ ਦ ਬਾਈਬਲ ਸੁਸਾਇਟੀ ਆਫ਼ ਇੰਡੀਆ ਪੰਜਾਬੀ ਬਾਈਬਲ ਪੁਰਾਣਾ ਅਨੁਵਾਦ ਵਿੱਚੋਂ ਲਏ ਗਏ ਹਨ।